ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂਹੀ ਤੂਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਮਾਧਵ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਨਾ ਤੁਮ ਸਦਾ ਸਦਾ ਦਯਾਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਕਹੋ ਨਾਨਕ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਣ ਹਾਰ ਜੀਓ ਦੁਖ ਵਿਸਾਰਣ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮਹਿ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੋਤ ਸਰੂਪ ਅੰਤਰਜਾਮੀ ਕਲਯੁਗੀ ਜੀਆਂ ਦੇ ਉਧਾਰ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਬਰ ਛਤਰ ਤਖਤ ਦੇ ਮਾਲਕ ਪੁਰਖੀ ਬਾਣੀ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਅਤੇ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲਿਆਂ ਦੇ ਪਾਸੋਂ ਗੁਰ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਰੋਜ਼ਾਨਾ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਮਨ ਦੀ ਇਕਾਗਰਤਾ ਦੁਆਰਾ ਸਤਿਗੁਰੂ ਜੀ ਦਾ ਪਾਵਨ ਅੰਮ੍ਰਿਤ ਵਚਨ ਸਰਵਣ ਕਰਕੇ ਹੋਰ ਲਾਹੇ ਬੰਦੇ ਹੋਈਏ। ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਬਚਨ ਕੀਤੇ ਹਨ ਕਿ ਧਨ ਧਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ, ਧਨ ਧਨ ਭਾਗ ਤਿਨਾ ਸਾਧ ਜਨਾ ਜੋ ਹਰ ਜਸ ਸਰਵਣੀ ਸੁਣਤਿਆ, ਤਨ ਤਨ ਭਾਗ ਤਿਨ ਸੰਤ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਤਨ ਤਨ ਭਾਗ ਤਿਨਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆ। ਇਸ ਵਾਸਤੇ ਕਲਯੁਗ ਦੇ ਸਮੇਂ ਅੰਦਰ ਇਹ ਮਹਾਨ ਦਾਤ ਆਪ ਸਾਰੀ ਸੰਗਤ ਨੂੰ ਪ੍ਰਾਪਤ ਹੈ। ਇਹ ਵਾਹਿਗੁਰੂ ਜੀ ਦੀ ਰਹਿਮਤ ਦਾ ਫਲ ਹੈ, ਉਸਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ। ਜਦੋਂ ਪਰਮਾਤਮਾ ਅਕਾਲ ਪੁਰਖ ਜੀਵ ਦਾ ਸਹਾਇਕ ਬਣਦਾ, ਇਸ ਜੀਵ 'ਤੇ ਤੁੱਠਦਾ ਹੈ, ਪ੍ਰਸੰਨਤਾ ਦੇ ਘਰ ਵਿੱਚ ਆਉਂਦਾ ਹੈ, ਉਦੋਂ ਇਹ ਸਤਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਆਪ ਜੀ ਨੂੰ ਇਹ ਦਾਤ ਪ੍ਰਾਪਤ ਹੈ, ਵਾਹਿਗੁਰੂ ਜੀ ਦੀ ਰਹਿਮਤ ਦੀ ਇਹ ਨਿਸ਼ਾਨੀ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਸ਼ੰਤ ਆਰੰਭ ਹੋਏ ਹਨ। ਹਜ਼ੂਰ ਦੇ ਇਸ ਪਹਿਲੇ ਸ਼ੰਤ ਦੀ ਵਿਚਾਰ ਆਰੰਭ ਹੈ। ਕੱਲ੍ਹ ਦੂਸਰੀ ਪੰਕਤੀ ਦੀ ਵਿਚਾਰ ਆਰੰਭ ਹੋਈ ਸੀ ਕਿ ਵਾਹਿਗੁਰੂ ਜੀ ਸਭਨਾ ਜੀਆਂ ਦੇ ਇੱਕੋ ਇੱਕ ਦਾਤਾਰ ਹਨ, ਬਾਕੀ ਤਮਾਮ ਸ੍ਰਿਸ਼ਟੀ ਵਾਹਿਗੁਰੂ ਦੇ ਦਰ ਦੀ ਮੰਗਤੀ ਹੈ। ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਜਿੰਨੀ ਸ੍ਰਿਸ਼ਟੀ ਪਰਮਾਤਮਾ ਨੇ ਰਚੀ ਪੈਦਾ ਕੀਤੀ ਹੈ, ਸਭਨਾ ਦਾ ਰਿਜਕ ਦਾਤਾ ਅਕਾਲ ਪੁਰਖ ਪਰਮਾਤਮਾ ਹੈ, ਹੋਰ ਕੋਈ ਵੀ ਦਾਤਾ ਨਹੀਂ, ਸਾਰੇ ਮੰਗਤੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਪਵਿੱਤਰ ਬਚਨ ਕੀਤੇ ਨੇ ਕਿ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੈ ਹੈ। ਸਾਰੇ ਜਿੰਨੇ ਜੀਵ ਵੱਡੇ ਛੋਟੇ ਹਨ, ਸਭਨਾਂ ਦੀ ਖੁਰਾਕ, ਸਭਨਾਂ ਦਾ ਭੋਜਨ ਵਾਹਿਗੁਰੂ ਆਪ ਹੀ ਸਾਰਿਆਂ ਦੇ ਤਾਈਂ ਪਹੁੰਚਾ ਰਹੇ ਨੇ। ਅੱਗੇ ਬਚਨ ਹੈ ਕਿ ਕਰਮ ਵਿਦਾਤਾ, ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ ਉਦੋਂ ਜੀਵ ਨੇ ਕੋਈ ਕਰਮ ਨਹੀਂ ਸਨ ਕੀਤੇ। ਜਦੋਂ ਇਹਨਾਂ ਰੂਹਾਂ ਨੂੰ ਸਰੀਰ ਮਿਲ ਗਏ, ਆਤਮਾਵਾਂ ਦੇ ਤਾਈਂ ਜਾਮਾ ਮਿਲ ਗਿਆ, ਤੇ ਸਰੀਰ ਧਾਰਨ ਤੋਂ ਬਾਅਦ ਕਰਮਾਂ ਦੀ ਆਰੰਭਤਾ ਹੋਈ ਔਰ ਵਾਹਿਗੁਰੂ ਨੇ ਵਿਧਾਨ ਬਣਾ ਦਿੱਤਾ ਵੀ ਜੈਸਾ ਜੈਸਾ ਕਰਮ ਇਹ ਜੀਵ ਕਰਨਗੇ ਉਸੇ ਤਰ੍ਹਾਂ ਦਾ ਫਲ ਉਹਨਾਂ ਨੂੰ ਭੁਗਤਾਇਆ ਜਾਏਗਾ। ਇਸ ਕਰਕੇ ਵਾਹਿਗੁਰੂ ਦਾ ਨਾਮ ਪੈ ਗਿਆ ਕਰਮ ਵਿਦਾਤਾ। ਕਰਮਾਂ ਦੇ ਅਨੁਸਾਰ ਫਲਵਰਦਾਤਾ ਹੋ ਕੇ ਕਰਮਾਂ ਦਾ ਫਲ ਭੁਗਤਾਉਣ ਵਾਲਾ। ਬਚਨ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਜਬ ਕਸ਼ ਨਾ ਸੀ ਉਹ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ, ਆਪਣਾ ਖੇਲ ਆਪ ਕਰ ਦੇਖਿਆ ਠਾਕੁਰ ਰਚਨ ਰਚਾਇਆ। ਜਦੋਂ ਸੰਸਾਰ ਦੀ ਹੋਂਦ ਨਹੀਂ ਸੀ, ਕੁਝ ਵੀ ਨਹੀਂ ਸੀ ਪੈਦਾ ਕੀਤਾ, ਉਦੋਂ ਕਿਹੜਾ ਕਰਮ ਕਰਕੇ ਜੀਵ ਨੂੰ ਦੇਹ ਮਿਲੀ? ਇੱਥੇ ਗੱਲ ਨਿਬੜਦੀ ਹੈ ਕਿ ਪਰਮਾਤਮਾ ਦਾ ਹੁਕਮ ਸੀ ਔਰ ਉਹਦੇ ਹੁਕਮ ਮੁਤਾਬਕ ਜੀਆਂ ਨੂੰ ਪਹਿਲਾਂ ਸਰੀਰ ਮਿਲ ਗਏ। ਸਰੀਰ ਧਾਰਨ ਤੋਂ ਬਾਅਦ ਜੋ ਜੋ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਇਹਨਾਂ ਨੇ ਕਰਮ ਕੀਤੇ ਤੇ ਹੁਕਮ ਦੁਆਰਾ ਹੀ ਉਹਨਾਂ ਕਰਮਾਂ ਦੇ ਮੁਤਾਬਕ ਇਹਨਾਂ ਨੂੰ ਫਲ ਭੁਗਤਾਇਆ ਵਾਹਿਗੁਰੂ ਨੇ। ਇਸ ਵਾਸਤੇ ਕਈ ਵਾਰੀ ਕਈ ਸੱਜਣ ਪ੍ਰਸ਼ਨ ਕਰ ਦਿੰਦੇ ਨੇ ਵੀ ਮਹਾਰਾਜ ਦੀ ਬਾਣੀ 'ਚ ਲਿਖਿਆ ਹੋਇਆ ਵੀ ਕਰਨ ਕਾਰਨ ਪ੍ਰਭ ਏਕ ਹੈ, ਕਰਨ ਕਰਾਵਨ ਹਾਰ ਸਵਾਮੀ, ਤੇ ਫਿਰ ਜੀ ਮਾੜਾ ਕੌਣ ਤੇ ਚੰਗਾ ਕੌਣ ਹੈ? ਸਾਰਾ ਕੁਝ ਵਾਹਿਗੁਰੂ ਦੇ ਹੁਕਮ ਅੰਦਰ। ਜੇ ਬੁਰੇ ਕਰਮ ਹੁਕਮ ਦੇ ਅੰਦਰ ਹਨ ਤੇ ਬੁਰੇ ਕਰਮਾਂ ਦਾ ਮਾੜਾ ਫਲ ਵੀ ਹੁਕਮ ਦੇ ਅੰਦਰ ਹੈ, ਜੇ ਚੰਗੇ ਕਰਮ ਹੁਕਮ ਦੇ ਅੰਦਰ ਹਨ ਤੇ ਚੰਗੇ ਕਰਮਾਂ ਦਾ ਫਲ ਸੁਖ ਰੂਪ ਵਿੱਚ ਹੁਕਮ ਦੇ ਅੰਦਰ ਹੀ ਹੈ। ਕਿਉਂਕਿ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਇਹ ਦਵੰਦਾਵਾਦ ਰਹੇਗਾ। ਕੱਚ ਦੇ ਬਲੌਰ ਵੀ ਹੋਣਗੇ ਤੇ ਹੀਰੇ ਵੀ ਹੋਣਗੇ, ਝੂਠ ਵੀ ਹੋਵੇਗਾ ਸੱਚ ਵੀ ਹੋਵੇਗਾ, ਪਾਪ ਵੀ ਹੋਵੇਗਾ ਤੇ ਪੁੰਨ ਵੀ ਹੋਵੇਗਾ। ਇਹ ਜੋੜਾ ਜੋੜਾ ਜਦੋਂ ਤੱਕ ਸੰਸਾਰ ਹੈ ਉਦੋਂ ਤੱਕ ਚੱਲਦਾ ਰਹੇਗਾ। ਇਹਦਾ ਹੀ ਨਾਮ ਸੰਸਾਰ ਹੈ। ਜੇ ਸਾਰੀ ਸ੍ਰਿਸ਼ਟੀ ਇੱਕੋ ਜਿਹੀ ਬਣ ਜਾਏ ਤਾਂ ਫਿਰ ਸੰਸਾਰ ਨਹੀਂ ਕਿਹਾ ਜਾਏਗਾ। ਇਸ ਵਾਸਤੇ ਇਹ ਜੀਵ ਸਰੀਰ ਧਾਰ ਕੇ ਕਰਮ ਕਮਾਉਂਦੇ ਨੇ। ਕੁਝ ਤਾਂ ਤਮੋ ਗੁਣ ਦੀ ਪ੍ਰਧਾਨਤਾ ਵਾਲੇ ਜਿਨ੍ਹਾਂ ਦੇ ਕਰਮ ਤਾਂ ਸਾਰੇ ਦੇ ਸਾਰੇ ਮਾੜੇ ਹੋਣ ਪਰ ਫਲ ਦੀ ਇੱਛਾ ਰੱਖਣ ਸੁੱਖ ਦੀ, ਸਾਨੂੰ ਸਾਰੇ ਸੁੱਖ ਮਿਲਣ, ਉਹਨਾਂ ਨੂੰ ਤਾਮਸੀ ਸੁਭਾਅ ਵਾਲੇ ਕਥਨ ਕੀਤਾ ਜਾਂਦਾ, ਕੁਝ ਰਾਜਸੀ ਸੁਭਾਅ ਵਾਲੇ ਹੁੰਦੇ ਨੇ, ਕਰਮ ਕੁਛ ਚੰਗੇ ਕਰਦੇ ਹਨ ਪਰ ਸੰਸਾਰਕ ਸੁੱਖ ਦੀ ਇੱਛਾ ਵਿੱਚ ਜਿਉਂਦੇ ਹਨ, ਕੁਝ ਸਤੋਗੁਣੀ ਹੁੰਦੇ ਹਨ, ਕਰਮ ਸ੍ਰੇਸ਼ਟ ਚੰਗੇ ਕਰਦੇ ਹਨ ਤੇ ਪ੍ਰਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ। ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਜਿਹੜਾ ਉੱਪਰ ਉੱਠ ਜਾਏ ਉਹਦਾ ਨਾਮ ਹੈ ਬ੍ਰਹਮ ਗਿਆਨੀ ਅਥਵਾ ਚੌਥੇ ਪਦ ਦਾ ਅਧਿਕਾਰੀ। ਤੁਰਿਆ ਅਵਸਥਾ ਵਿੱਚ ਉਹ ਜਿਉਂਦਾ, ਸਾਰੀ ਇੱਛਾ ਤੋਂ ਉੱਪਰ ਉੱਠ ਜਾਂਦਾ, ਤਮਾਮ ਪਦਾਰਥਾਂ ਦੀ ਇੱਛਾ ਮੁੱਕ ਜਾਂਦੀ ਹੈ ਔਰ ਉਹ ਹੁਕਮ ਵਿੱਚ ਪ੍ਰਾਰਬਧ ਦੇ ਮੁਤਾਬਕ ਸਰੀਰ ਦੀ ਉਮਰ ਨੂੰ ਭੋਗਦਾ ਹੈ ਪਰ ਉਹ ਕਰਮਾਂ ਦਾ ਵਧਾਏਮਾਨ ਨਹੀਂ ਹੁੰਦਾ। ਅਸੀਂ ਸਾਰੇ ਜੀਵ ਆਪੋ ਆਪਣੇ ਕਰਮਾਂ ਦੇ ਵਧੇ ਹੋਏ ਉਹਨਾਂ ਕਰਮਾਂ ਦਾ ਕੀਤਿਆਂ ਹੋਇਆਂ ਦਾ ਫਲ ਭੋਗ ਰਹੇ ਹਾਂ ਔਰ ਕਰਮਾਂ ਨੂੰ ਤਿੰਨ ਰੂਪ ਵਿੱਚ ਵਿਦਵਾਨਾਂ ਨੇ ਵੰਡਿਆ ਹੈ। ਇੱਕ ਕਰਮ ਜਿਹੜੇ ਹੁਣ ਇਸ ਜਨਮ ਵਿੱਚ ਅਸੀਂ ਕਮਾ ਰਹੇ ਹਾਂ ਜਿਨ੍ਹਾਂ ਨੂੰ ਕਿਰੇਮਾਨ ਕਰਮ ਕਿਹਾ ਜਾਂਦਾ ਹੈ, ਕੁਝ ਪੂਰਵਲੇ ਜਨਮਾਂ 'ਚ ਕਮਾਏ ਹਨ ਉਹਨਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ। ਸੰਚਿਤ ਕਰਮਾਂ ਦੇ ਵਿੱਚੋਂ ਕੁਛ ਕਰਮਾਂ ਦਾ ਫਲ ਇਸ ਜਨਮ ਵਿੱਚ ਭੋਗਣਾ ਹੈ, ਇਹਨਾਂ ਨੂੰ ਪਰਾਰਬਧ ਕਰਮ ਕਿਹਾ ਜਾਂਦਾ। ਜਿਹੜੇ ਪਰਾਰਬਧ ਕਰਮ ਹਨ, ਮੰਨੋ ਕਿ ਚੱਲ ਚੁੱਕੇ ਤੀਰ ਹਨ, ਜਿਹੜਾ ਚੱਲਿਆ ਹੋਇਆ ਤੀਰ ਆ ਉਹ ਨਿਸ਼ਾਨਾ ਜ਼ਰੂਰ ਫੁੰਡੇਗਾ, ਕਿਤਨਾ ਕਿਤੇ ਵੱਜੇਗਾ ਜਾ ਕੇ। ਸੋ ਉਹ ਚਿੱਲੇ ਤੋਂ ਨਿਕਲ ਚੁੱਕੇ ਹਨ, ਕਮਾਨ 'ਚੋਂ ਨਿਕਲ ਚੁੱਕੇ ਹਨ। ਸੰਚਿਤ ਕਰਮ ਪੱਥੇ ਵਿੱਚ ਜਿਵੇਂ ਤੀਰ ਜਮ੍ਹਾਂ ਪਏ ਨੇ ਅਤੇ ਕਿਰੇਮਾਨ ਕਰਮ ਜਿਹੜੇ ਹੁਣ ਕਮਾ ਰਹੇ ਹਾਂ ਉਹ ਪੱਥੇ ਵਿੱਚ ਅਜੇ ਜਮ੍ਹਾਂ ਹੋਣੇ ਨੇ। ਸੋ ਕਈ ਵਾਰੀ ਇਹ ਸਵਾਲ ਉੱਠਦਾ ਹੈ, ਕਈ ਪ੍ਰੇਮੀ ਸਵਾਲ ਕਰਦੇ ਨੇ ਵੀ ਫਲਾਨਾ ਬੰਦਾ ਬੜੇ ਮਾੜੇ ਕਰਮ ਕਰਦਾ ਪਰ ਉਹਨੂੰ ਸੁੱਖ ਮਿਲ ਰਿਹਾ। ਅਸੀਂ ਕਰਮ ਨਹੀਂ ਮਾੜਾ ਕਦੇ ਕੀਤਾ ਪਰ ਸਾਨੂੰ ਦੁੱਖ ਮਿਲ ਰਿਹਾ। ਇਹਦਾ ਕਾਰਨ ਇਹ ਹੈ ਕਿ ਕਿਰੇਮਾਨ ਕਰਮ ਜਿਹੜੇ ਹੁਣ ਕਮਾ ਰਹੇ ਇਹਨਾਂ ਦਾ ਫਲ ਇਸ ਜਨਮ ਵਿੱਚ ਨਹੀਂ ਹੈ। ਜੋ ਪੂਰਵਲੇ ਜਨਮਾਂ ਵਿੱਚ ਸੰਚਿਤ ਕਰਮ ਹਨ ਕਮਾਏ ਹੋਏ, ਉਹਨਾਂ ਵਿੱਚੋਂ ਕੁਝ ਕਰਮਾਂ ਦਾ ਫਲ ਇਸ ਜਨਮ ਵਿੱਚ ਅਸੀਂ ਭੋਗ ਰਹੇ ਹਾਂ। ਮੋਟੇ ਤੌਰ 'ਤੇ ਉਦਾਹਰਣ ਪੇਸ਼ ਕਰਨ ਲੱਗਾ ਹਾਂ। ਦੁਆਪਰ ਯੁੱਗ ਦੇ ਵਿੱਚ ਇੱਕ ਧ੍ਰਿਤਰਾਸ਼ਟਰ ਹੋਇਆ, ਇਹ ਜਨਮ ਤੋਂ ਅੰਨਾ ਸੀ ਅਤੇ ਇਹਦਾ 100 ਪੁੱਤਰ ਸੀ, ਸਾਰੇ ਮਰ ਗਏ। ਵਿਆਸ ਰਿਸ਼ੀ ਜੀ ਨੂੰ ਪੁੱਛਿਆ ਵੀ ਕੀ ਕਾਰਨ, ਮੈਨੂੰ ਪੂਰਵਲੇ 100 ਜਨਮ ਦਾ ਗਿਆਨ ਵੀ ਹੈ ਅਤੇ ਮੈਂ 100 ਜਨਮਾਂ ਵਿੱਚ ਐਸਾ ਕੋਈ ਮਾੜਾ ਕਰਮ ਨਹੀਂ ਕੀਤਾ ਜਿਸ ਕਰਕੇ ਮੇਰੇ 100 ਦੇ 100 ਪੁੱਤਰ ਮਰ ਜਾਂਦੇ, ਜਾਂ ਮੈਂ ਜਨਮ ਤੋਂ ਅੰਨਾ, ਇਹ ਕੀ ਕਾਰਨ? ਵਿਆਸ ਜੀ ਕਹਿਣ ਲੱਗੇ ਵੀ ਕ੍ਰਿਸ਼ਨ ਜੀ ਪਾਸ ਜਾਓ, ਕ੍ਰਿਸ਼ਨ ਜੀ ਇਹ ਤੁਹਾਨੂੰ ਜਵਾਬ ਦੇਣਗੇ। ਜਿਸ ਵੇਲੇ ਕ੍ਰਿਸ਼ਨ ਜੀ ਦੇ ਪਾਸ ਧ੍ਰਿਤਰਾਸ਼ਟਰ ਗਿਆ, ਇਹਨੇ ਪ੍ਰਸ਼ਨ ਕੀਤਾ, ਕ੍ਰਿਸ਼ਨ ਜੀ ਕਹਿਣ ਲੱਗੇ ਵੀ ਤੁਹਾਨੂੰ 100 ਜਨਮਾਂ ਦਾ ਗਿਆਨ ਹੈ ਧ੍ਰਿਤਰਾਸ਼ਟਰ ਜੀ, ਪਰ ਤੁਸੀਂ ਪਿਛਲੇ 107 ਜਨਮ ਵਿੱਚ ਦੋਵੇਂ ਕਰਮ ਕਮਾਏ ਸਨ ਜਿਨ੍ਹਾਂ ਦਾ ਹੁਣ ਫਲ ਮਿਲਿਆ। ਕਹਿਣ ਲੱਗੇ ਵਿਖਾ ਸਕਦੇ ਹੋ ਤਾਂ ਵਿਖਾ ਦਿਓ। ਜਾਣਕਾਰੀ ਬਖਸ਼ੀ, ਸਰਬਗਤਾ ਬਖਸ਼ੀ, ਗਿਆਨ ਬਖਸ਼ਿਆ, ਤਾਂ ਇਹ ਸਾਹਮਣੇ ਆਇਆ ਕਿ ਉਸ 107 ਜਨਮ ਦੇ ਵਿੱਚ ਇਹ ਨੌਜਵਾਨ ਉਮਰ ਵਿੱਚ ਸਮਝਦਾਰ ਸਿਆਣਾ ਬਿਆਣਾ ਵਿਅਕਤੀ ਤੁਰਿਆ ਜਾਂਦਾ ਸੀ ਤੇ ਰਸਤੇ ਵਿੱਚ ਕਿੱਕਰ ਦੀ ਸੂਲ ਤੋੜ ਲਈ ਤੇ ਅੱਕ ਤੇ ਬੈਠੇ ਟੇਡੇ ਦੀਆਂ ਅੱਖਾਂ ਨੀਹਾਂ ਕਰ ਦਿੱਤੀਆਂ। ਕਹਿੰਦੇ ਇਸ ਕਰਕੇ ਤੂੰ ਜਨਮ ਤੋਨਾ। ਕਹਿਣ ਲੱਗਾ ਵੀ 100 ਪੁੱਤਰ ਕਿਉਂ ਮਰੇ? ਕਹਿੰਦੇ ਉਸੇ ਜਨਮ ਵਿੱਚ ਤੂੰ ਰਾਜਾ ਬਣਿਆ, ਤੂੰ ਮਾਸ ਖਾਣ ਦਾ ਆਦੀ ਸਾਂ ਤੇ ਇੱਕ ਦਿਨ ਤੇਰੇ ਸ਼ਿਕਾਰੀ ਮੀਂਹ ਵਰਨ ਕਰਕੇ ਬਾਹਰ ਸ਼ਿਕਾਰ ਖੇਡਣ ਨਾ ਜਾ ਸਕੇ, ਤਾਂ ਉਸ ਵਕਤ ਤੇਰੇ ਮੀਰ ਸ਼ਿਕਾਰੀਆਂ ਨੇ ਤੇਰੇ ਮਹਿਲਾਂ ਵਿੱਚ ਹੰਸਾਂ ਦੇ ਬੱਚੇ ਸਨ, ਉਹ 2-4 ਬੱਚੇ ਮਾਰ ਕੇ ਤੈਨੂੰ ਖਵਾਏ, ਤੈਨੂੰ ਹੰਸਾਂ ਦਾ ਮਾਸ ਸਵਾਦ ਲੱਗਾ, ਤੂੰ ਇਹ ਗੱਲ ਕਹੀ ਆਪਣੇ ਸ਼ਿਕਾਰੀਆਂ ਨੂੰ ਵੀ ਇਹ ਮਾਸ ਬੜਾ ਸਵਾਦੀ, ਰੋਜ਼ ਇਹੋ ਜਿਹਾ ਲਿਆਇਆ ਕਰੋ, ਹੰਸਾਂ ਦੇ ਬੱਚੇ ਮਾਰ ਮਾਰ ਕੇ ਤੈਨੂੰ ਖਵਾਉਂਦੇ ਰਹੇ ਤੇ 100 ਬੱਚਾ ਤੂੰ ਮਾਰ ਕੇ ਖਾਧਾ। ਜਦੋਂ ਹੰਸ ਪੰਛੀ ਮਾਨ ਸਰੋਵਰ ਤੋਂ ਵਾਪਸ ਆਏ ਉਹਨਾਂ ਦੇ ਹਿਰਦੇ ਵਿੱਚੋਂ ਹੂਕ ਨਿਕਲੀ ਕਿ ਜਿਸ ਨੇ ਸਾਡੇ ਬੱਚੇ ਮਾਰ ਕੇ ਖਾਧੇ ਨੇ ਉਹਦਾ ਵੀ 100 ਪੁੱਤਰ ਹੋਵੇ, ਉਹਦੇ ਘਰ ਪੈਦਾ ਤੇ ਫਿਰ ਮਰ ਜਾਏ ਤੇ ਫਿਰ ਉਹਨੂੰ ਪਤਾ ਲੱਗੇਗਾ ਕਿੰਨਾ ਦੁੱਖ ਹੁੰਦਾ, ਔਲਾਦ ਦਾ ਸੰਤਾਨ ਦਾ ਕਿੰਨਾ ਦੁੱਖ, ਇਸ ਕਰਕੇ ਤੈਨੂੰ ਇਹ ਦੁੱਖ ਭੋਗਣਾ ਪਿਆ। ਕਹਿਣ ਲੱਗਾ ਜੀ 106 ਜਨਮਾਂ ਤੱਕ ਕਿਉਂ ਨਾ ਭੋਗਣਾ ਪਿਆ? ਕਹਿਣ ਲੱਗੇ ਰਾਜਾ ਤੇਰੇ ਪੁੰਨ ਬਹੁਤ ਸਨ, 106 ਜਨਮਾਂ ਤੱਕ ਤੂੰ ਆਪਣੇ ਪੁੰਨਾਂ ਦਾ ਫਲ ਭੋਗਿਆ ਹੈ, ਹੁਣ ਪੁੰਨ ਫਲ ਦੇਣ ਨੂੰ ਸ਼ਾਂਤ ਹੋ ਗਏ ਤੇ ਕਰਮ ਜਿਹੜੇ ਪਾਪ ਸੀ ਉਹਨਾਂ ਦੀ ਵਾਰੀ ਆ ਗਈ, ਇਸ ਕਰਕੇ ਤੂੰ ਜਨਮ ਤੋਂ ਅੰਨਾ ਤੇ ਤੇਰੇ 100 ਪੁੱਤਰ ਮਰੇ ਨੇ। ਇਉਂ ਨਿਰੁਤਰ ਕੀਤਾ ਸੀ ਧਰਿਤਰਾਸ਼ਟਰ ਨੂੰ। ਇਸੇ ਤਰ੍ਹਾਂ ਸਾਧ ਸੰਗਤ ਜੀ, ਤਮਾਮ ਜਿੰਨੇ ਅਸੀਂ ਜੀਵ ਹਾਂ, ਸਾਰਿਆਂ ਨੇ ਮਿਸ਼ਰਤ ਕਰਮ ਕਮਾਏ ਹੋਏ ਨੇ। ਜੋ ਕੁਝ ਦੁੱਖ ਸੁੱਖ ਮਿਲ ਰਿਹਾ ਹੈ, ਆਪਣੇ ਕਰਮਾਂ ਦੇ ਮੁਤਾਬਕ ਹੀ ਵਾਹਿਗੁਰੂ ਜੀ ਸਾਨੂੰ ਦੇ ਰਹੇ ਨੇ, ਵੈਰ ਨਹੀਂ ਕਿਸੇ ਨਾਲ ਕਰਦੇ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਮੁੱਢ ਵਿੱਚ ਮੂਲ ਮੰਤਰ ਵਿੱਚ ਲਿਖ ਦਿੱਤਾ ਨਿਰਵੈਰ। ਵਾਹਿਗੁਰੂ ਦਾ ਸਰੂਪ ਨਿਰਵੈਰ ਹੈ, ਕਿਸੇ ਨਾਲ ਵਿਤਕਰਾ ਨਹੀਂ ਵਾਹਿਗੁਰੂ ਜੀ ਕਰਦੇ। ਸਾਡੇ ਆਪੋ ਆਪਣੇ ਕਰਮਾਂ ਦੇ ਮੁਤਾਬਕ ਹੀ ਫਲ ਭੁਗਤਾਉਂਦੇ ਨੇ। ਹਜ਼ੂਰ ਦੀ ਬਾਣੀ ਦਾ ਬਚਨ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਜਿਹੜੀ ਮਨਮੁਖ ਦੀ ਬਿਰਤੀ ਹੈ ਉਹਨੂੰ ਕੂਕਰ ਦ੍ਰਿਸ਼ਟੀ ਮੰਨਿਆ। ਜਿਵੇਂ ਕੁੱਤੇ ਨੂੰ ਕੋਈ ਸੋਟਾ ਮਾਰੇ ਤੇ ਉਹ ਛੇਤੀ ਨਾਲ ਸੋਟਾ ਮੂੰਹ ਚ ਪਾ ਲੈਂਦਾ। ਜਦੋਂ ਸਾਨੂੰ ਕਿਸੇ ਵੱਲੋਂ ਦੁੱਖ ਮਿਲਦਾ ਹੈ ਤੇ ਅਸੀਂ ਕਿਸੇ ਦੇ ਖਿਲਾਫ਼ ਹੋ ਜਾਂਦੇ ਹਾਂ ਵੀ ਫਲਾਨਾ ਸਾਨੂੰ ਦੁੱਖ ਦਿੰਦਾ ਹੈ ਆਪਣੇ ਕਰਮਾਂ ਦੇ ਮੁਤਾਬਕ। ਜਿਹੜੇ ਗੁਰਮੁਖ ਹਨ ਉਹਨਾਂ ਦੀ ਸ਼ੇਰ ਦ੍ਰਿਸ਼ਟੀ ਆ, ਉਹ ਸਮਝਦੇ ਨੇ ਕਿ ਜੋ ਕੁਝ ਪ੍ਰਾਪਤ ਹੋ ਰਿਹਾ ਵਾਹਿਗੁਰੂ ਵੱਲੋਂ ਮਿਲ ਰਿਹਾ। ਜਿਵੇਂ ਸ਼ੇਰ ਨੂੰ ਕੋਈ ਗੋਲੀ ਮਾਰੇ, ਕੋਈ ਸੋਟਾ ਮਾਰੇ, ਦੂਰੋਂ ਰੋੜਾ ਮਾਰੇ, ਰੋੜੇ ਨੂੰ ਜਾਂ ਸੋਟੇ ਨੂੰ ਜਾਂ ਗੋਲੀ ਵੱਲ ਨਹੀਂ ਉਹ ਧਿਆਨ ਦਿੰਦਾ, ਜਿੱਥੋਂ ਚੱਲ ਕੇ ਆਈ ਚੀਜ਼ ਉੱਧਰ ਨੂੰ ਦੌੜਦਾ। ਇਹ ਸ਼ੇਰ ਦ੍ਰਿਸ਼ਟੀ ਮੰਨੀ ਗਈ ਹੈ। ਪਰ ਇਸ ਪ੍ਰਕਾਰ ਇਹ ਗੁਰਮੁਖਾਂ ਦੀ ਅਵਸਥਾ ਹੈ ਕਿ ਜੋ ਕੁਝ ਵੀ ਪ੍ਰਾਪਤ ਹੋ ਰਿਹਾ ਵਾਹਿਗੁਰੂ ਦੇ ਭਾਣੇ ਅੰਦਰ, ਸਾਡੇ ਕਰਮਾਂ ਦਾ ਫਲ ਵਾਹਿਗੁਰੂ ਜੀ ਭੁਗਤਾ ਰਹੇ ਨੇ। ਜਿਹੜੇ ਉੱਚੀ ਅਵਸਥਾ ਵਾਲੇ ਗੁਰਮੁਖ ਹਨ ਉਹਨਾਂ ਦੀ ਇਹ ਅਵਸਥਾ ਕਿ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਸੰਸਾਰੀ ਲੋਕ ਅਸੀਂ ਸਾਰੇ ਮੰਗਦੇ ਤਾਂ ਸੁੱਖ ਹਾਂ, ਪਰ ਕਰਮ ਵੀ ਤਾਂ ਨਾਲ ਨੇ ਨਾ। ਫਰੀਦ ਜੀ ਨੇ ਕਿਹਾ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਦਾ ਲੋੜੈ ਪੱਟ। ਫਰੀਦ ਜੀ ਕਹਿੰਦੇ ਸਾਰੀ ਉਮਰ ਕਿੱਕਰਾਂ ਦੇ ਬੀਜ ਬੀਜਦਾ ਰਿਹਾ, ਲੋੜ ਦਾ ਬਜੌਰ ਦੇ ਲਾਖੇ ਦੀਆਂ ਦਾਖਾਂ, ਬਜੌਰ ਦੇ ਅੰਗੂਰ ਖਾਣੇ ਚਾਹੁੰਦਾ, ਬੀਜਦਾ ਰਿਹਾ ਕਿੱਕਰਾਂ ਦੇ ਬੀਜ। ਬੀਜ ਕਿੱਕਰਾਂ ਦੇ ਬੀਜੇਗਾ ਤੇ ਕਿੱਕਰ ਹੀ ਉੱਗਣਗੇ ਨਾ, ਉੱਥੇ ਅੰਗੂਰ ਤਾਂ ਲੱਗ ਨਹੀਂ ਜਾਣੇ। ਜੇ ਕੱਤਦਾ ਰਿਹਾ ਸਾਰੀ ਉਮਰ ਉੱਨ ਤੇ ਰੇਸ਼ਮ ਪਹਿਨਣ ਨੂੰ ਨਹੀਂ ਮਿਲ ਸਕਦਾ। ਹਜ਼ੂਰ ਕਹਿੰਦੇ ਨੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਪਰ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਮੰਗਦਾ ਸਾਰਾ ਕੋਈ ਸੰਸਾਰ ਸੁੱਖ ਹੈ, ਪਰ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁੱਖ ਕਲਪਿਤ ਕੀਤਾ ਅਸਲ ਵਿੱਚ ਉਹ ਸੁੱਖ ਦੇ ਸੋਮੇ ਨਹੀਂ ਹਨ। ਅਸੀਂ ਮੰਗਦੇ ਹਾਂ ਪੁੱਤਰ, ਦੌਲਤ, ਹੋਰ ਖਜ਼ਾਨੇ, ਦੁਨਿਆਵੀ ਬਨਾਵਟੀ ਇੱਜ਼ਤ ਇਤਿਆਦਿਕ ਚੀਜ਼ਾਂ, ਪਰ ਮਹਾਰਾਜ ਕਹਿੰਦੇ ਪੁੱਤਰ ਕਲੱਤਰ ਲਛਮੀ ਮਾਇਆ, ਇਹਨ ਤੇ ਕਹੋ ਕਮਨੇ ਸੁੱਖ ਪਾਇਆ। ਭਾਈ ਪੁੱਤਰ, ਇਸਤਰੀ, ਲਛਮੀ, ਧਨ ਦੌਲਤ, ਦੱਸੋ ਖਾ ਇਹਦੇ ਤੋਂ ਕਿਸੇ ਨੇ ਸੁੱਖ ਪਾਇਆ? ਜਿਹੜਾ ਸੁੱਖ ਦਾ ਸੋਮਾ ਹੈ ਆਤਮ ਗਿਆਨ, ਪਰਮਾਰਥਕ ਆਨੰਦ, ਆਤਮਕ ਆਨੰਦ, ਉਹਦੇ ਵੱਲ ਤਾਂ ਕਦੇ ਖਿਆਲ ਹੀ ਨਹੀਂ ਸਾਡੇ ਮਨ ਚ ਆਇਆ ਵੀ ਉਹ ਵੀ ਦਾਤ ਮੰਗਣੀ ਹੈ। ਸਾਨੂੰ ਮੰਗਤੇ ਵੀ ਬਣਨਾ ਨਹੀਂ ਆਇਆ ਜਦ ਤੱਕ ਵੀ ਮੰਗਤੇ ਕਿਹੋ ਜਿਹੇ ਹੁੰਦੇ ਨੇ। ਬਾਦਸ਼ਾਹ ਦੇ ਦਰਬਾਰ ਚ ਆ ਕੇ ਕੋਈ ਤੂੜੀ ਦੀ ਪੰਡ ਮੰਗੀ ਹੈ ਤੇ ਟਿਚਰਾਂ ਹੋਣਗੀਆਂ, ਮਖੌਲ ਹੋਣਗੇ, ਭਾਈ ਮੂਰਖ ਹੀ ਆ, ਬਿਆਕਲ ਆ। ਮਸਾਂ ਮਸਾਂ ਬਾਦਸ਼ਾਹ ਦੇ ਦਰਬਾਰ ਚ ਆਇਆ ਮੰਗਦਾ ਤੂੜੀ ਦੀ ਪੰਡ ਜਾਂ ਕੌਡੀਆਂ। ਇਸ ਵਾਸਤੇ ਮੰਗਣਾ ਆਤਮ ਗਿਆਨ, ਆਤਮਕ ਆਨੰਦ, ਪਰਮਾਰਥਕ ਸੂਝ ਬੂਝ, ਜਿਸ ਦੇ ਨਾਲ ਸਾਡੀ ਕਲਿਆਣ ਹੋਵੇ। ਹਜ਼ੂਰ ਕਹਿੰਦੇ ਨੇ ਮੰਗਨ ਮੰਗਤ ਇੱਕ ਹੈ ਮਾਂਗ, ਨਾਨਕ ਜਾਤੇ ਪਰਹ ਪਰਾਗ ਰਹੁ ਵਿਚਾਰ। ਸੋ ਜੀਵ ਕਰਮ ਭੈੜੇ ਕਰਦਾ ਤੇ ਇੱਛਾ ਸੁੱਖਾਂ ਦੀ ਰੱਖਦਾ। ਗੁਰਮੁਖ ਕਰਮ ਚੰਗੇ ਕਰਦੇ ਨੇ ਤੇ ਇੱਛਾ ਵੀ ਨਹੀਂ ਰੱਖਦੇ ਸੁੱਖਾਂ ਦੀ। ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਜਦੋਂ ਅੰਤ ਸਮਾਂ ਸੀ, ਉਹਨਾਂ ਦਾ ਬਿਮਾਰ ਸਨ ਤੇ ਉਹਨਾਂ ਨੂੰ ਪੁੱਛਿਆ ਜੀ ਕੀ ਹਾਲ ਹੈ, ਤਾਂ ਉਹਨਾਂ ਨੇ ਬਚਨ ਕਿਹਾ ਸੀ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਵਾਹਿਗੁਰੂ ਜੀ ਹਨ ਸਾਡੇ ਮਿੱਤਰ, ਤੇ ਮਿੱਤਰ ਜੋ ਕੁਝ ਕਰਦਾ ਸੁਖੀ ਹੋਵੇਗਾ, ਦੁੱਖ ਥੋੜਾ ਹੋਵੇਗਾ, ਮਿੱਤਰ ਕਦੇ ਦੁੱਖ ਨਹੀਂ ਦਿੰਦਾ। ਵਾਹਿਗੁਰੂ ਹੈ ਆਪਣੇ ਜੀਆਂ ਦਾ ਮਿੱਤਰ, ਸ੍ਰਿਸ਼ਟੀ ਨੂੰ ਰਚਣ ਵਾਲਾ, ਆਪਣੇ ਰਚੀ ਸੰਤਾਨ ਨੂੰ ਕਦੇ ਦੁੱਖ ਦਿੰਦਾ ਨਹੀਂ। ਕਈ ਵਾਰੀ ਸਵਾਲ ਖੜਾ ਹੁੰਦਾ ਤੇ ਜਿਹੜੇ ਰੱਬ ਦੀ ਭਗਤੀ ਕਰਨ ਵਾਲੇ ਹਨ ਜੀ, ਉਹਨਾਂ ਨੂੰ ਦੁੱਖ ਕਿਵੇਂ ਮਿਲਣਾ ਚਾਹੀਦਾ, ਕਿਉਂ ਦੁੱਖ ਮਿਲਦਾ ਨਹੀਂ? ਇੱਕ ਭਾਈ ਗੁਰਦਾਸ ਜੀ ਦਾ ਬਚਨ ਹੈ, ਭਾਈ ਸਾਹਿਬ ਕਹਿੰਦੇ ਨੇ ਕਿ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ ਹੈ। ਪਾਣੀ ਲੱਕੜ ਨੂੰ ਨਹੀਂ ਡੋਬਦਾ ਕਿਉਂਕਿ ਉਹਨੂੰ ਲੱਜਾ ਹੈ ਕਿ ਮੈਂ ਇਹਨੂੰ ਪਾਲਿਆ ਹੋਇਆ ਤੇ ਮੈਂ ਹੀ ਡੋਬਦਿਆਂ। ਪਰ ਇੱਕ ਚੰਦਨ ਦਾ ਜਿਹੜਾ ਬਿਰਸ਼ ਹੈ ਨਾ, ਚੰਦਨ ਦੀ ਅਸਲੀ ਲੱਕੜ, ਉਹਦੀ ਪਛਾਣ ਹੀ ਇਹ ਵੀ ਜੇ ਪਾਣੀ 'ਚ ਡੁੱਬ ਜਾਏ ਤਾਂ ਚੰਦਨ ਅਸਲੀ, ਜੇ ਪਾਣੀ 'ਚ ਤਰਦਾ ਰਹੇ ਤਾਂ ਨਕਲੀ। ਤੇ ਅਗਰਾ ਡੋਬੈ ਜਾਣ ਕੇ, ਭਾਈ ਗੁਰਦਾਸ ਜੀ ਕਹਿੰਦੇ ਅਗਰਾ ਡੋਬੈ ਜਾਣ ਕੇ, ਪਾਣੀ ਜਾਣ ਬੁੱਝ ਕੇ ਚੰਦਨ ਨੂੰ ਡੋਬ ਦਿੰਦਾ। ਕਿਉਂ ਜੀ? ਨਿਰਮੋਲਕ ਧੱਜਾ, ਉਹਦੀ ਨਿਰਮੋਲਕਤਾ ਤਾਂ ਪ੍ਰਾਪਤ ਹੋਣੀ, ਲੋਕਾਂ ਨੂੰ ਪਤਾ ਲੱਗਣਾ ਜੇ ਡੁੱਬਾ ਤਾਂ, ਉਹਦੀ ਵਡਿਆਈ ਉਹਦੀ ਮਹਿਮਾ ਹੀ ਤਾਂ ਪ੍ਰਗਟ ਹੋਣੀ ਆ। ਜੇ ਰੱਬ ਦੇ ਪਿਆਰਿਆਂ ਨੂੰ ਆਰੇ ਨਾਲ ਚੀਰਿਆ ਗਿਆ ਤਾਂ ਹੀ ਦੁਨੀਆਂ ਦੇ ਵਿੱਚ ਵਡਿਆਈ ਆ ਨਾ। ਵੀ ਭਾਈ ਮਤੀ ਦਾਸ ਜੀ ਨੇ ਸਿੱਖੀ ਨਿਭਾਈ ਸੀ। ਭਾਈ ਮਨੀ ਸਿੰਘ ਬਾਰੇ ਇੱਕ ਗ੍ਰੰਥ 'ਚ ਲਿਖਿਆ ਵੀ ਜਿਸ ਵੇਲੇ ਜਲਾਦ ਆਇਆ ਨਾ ਕੋਲ, ਉਹਨੇ ਪੈਂਤੜੇ ਬਦਲੇ ਤੇ ਕੋਲ ਆ ਕੇ ਟੋਕਾ ਲੈ ਕੇ ਖਲੋਤਾ ਤੇ ਭਾਈ ਮਨੀ ਸਿੰਘ ਨੇ ਆਪਣੀ ਜੇਬ 'ਚੋਂ ਕੱਢ ਕੇ ਮਿਸ਼ਰੀ ਉਹਦੇ ਮੂੰਹ 'ਚ ਪਾਈ। ਕਹਿਣ ਲੱਗੇ ਵੀ ਇਹ ਕੀ ਗੱਲ, ਮਤੀ ਦਾਸ ਸਾਹਿਬ ਮੈਂ ਕੁਤਰਾ ਕੁਤਰਾ ਤੈਨੂੰ ਕਰਨਾ ਤੇ ਤੂੰ ਖੁਸ਼ ਹੋ ਰਿਹਾ, ਮੈਨੂੰ ਵੇਖ ਕੇ ਬੜਾ ਪ੍ਰਸੰਨ ਹੋ ਰਿਹਾ, ਤੂੰ ਮਿਸ਼ਰੀ ਮੇਰੇ ਮੂੰਹ 'ਚ ਪਾਉਂਦਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਤੂੰ ਐ ਕਸਵੱਟੀ ਤੇ ਮੈਂ ਗੁਰੂ ਕਾ ਸਿੱਖ, ਤੇ ਕਸਵੱਟੀ ਤੇ ਲੱਗ ਕੇ ਪਤਾ ਲੱਗੇਗਾ ਨਾ ਵੀ ਮਨੀ ਸਿੰਘ ਖਰਾ ਕੇ ਬਨਾਵਟੀ, ਮਨੀ ਸਿੰਘ ਹਕੀਕੀ ਕੇ ਨਕਲੀ। ਇਹ ਤੇ ਤੇਰੇ ਆਉਣ ਕਰਕੇ ਪਤਾ ਲੱਗਣਾ ਨਾ, ਤੂੰ ਮੈਨੂੰ ਨਿਗਾਹ ਨਿਗਾਹ ਕਰਕੇ ਟੁੱਕੇਗਾ ਤੇ ਜੇ ਮੇਰੇ ਮੂੰਹ 'ਚੋਂ ਸੀ ਹਾਏ ਦੁਹਾਈ ਹਾਲ ਪਾ ਰਿਹਾ, ਜੇ ਇਹ ਗੱਲਾਂ ਨਿਕਲੀਆਂ ਵੀ ਲੋਕੋ ਮੈਂ ਮਰ ਚੱਲਿਆ, ਮੈਨੂੰ ਬਚਾਓ, ਮੇਰਾ ਤੁਹਾਡੇ ਤੋਂ ਬਿਨਾਂ ਕੋਈ ਨਹੀਂ, ਫਿਰ ਮਨੀ ਸਿੰਘ ਨਕਲੀ। ਤੇ ਮਨੀ ਸਿੰਘ ਜੀ ਇਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠਾ, ਹੱਸਦਾ ਹੱਸਦਾ ਬੰਦ ਬੰਦ ਕਟਵਾਏ ਤੇ ਮਨੀ ਸਿੰਘ ਹਕੀਕੀ, ਮਨੀ ਸਿੰਘ ਗੁਰੂ ਕਾ ਪਿਆਰਾ। ਇਹ ਤਾਂ ਹੀ ਪਤਾ ਲੱਗਣਾ ਦੁਨੀਆਂ ਦੇ ਲੋਕਾਂ ਦੇ ਸਾਹਮਣੇ, ਗੁਰੂ ਕੀ ਨਿਭਾਈ ਸਿੱਖੀ ਦਾ ਪਤਾ ਤੇ ਅੱਜ ਹੀ ਲੱਗਣਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਇਸ ਵਾਸਤੇ ਰੱਬ ਦੇ ਸੰਤ ਦੀ ਪਰਿਭਾਸ਼ਾ ਇਹ ਨਹੀਂ ਕਿ ਉਹਨੂੰ ਦੁੱਖ ਨਹੀਂ ਮਿਲਦਾ, ਉਹਦੀ ਪਰਿਭਾਸ਼ਾ ਇਹ ਹੈ ਕਿ ਦੁੱਖ ਵੱਡੇ ਤੋਂ ਵੱਡੇ ਪਹਾੜਾਂ 'ਚ ਡਿਆਉਣ ਪਰ ਉਹ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ। ਜੇ ਰੱਬ ਦੇ ਸੰਤ ਬਣਨਾ ਤੇ ਫਿਰ ਇਹੋ ਜਿਹੀਆਂ ਗੱਲਾਂ ਨੂੰ ਧਾਰਨ ਕਰਨਾ ਪਵੇਗਾ। ਜਿਹੜਾ ਨਰ ਦੁੱਖ ਵਿੱਚ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ ਤੇ ਸੁੱਖ ਦੇ ਨਾਲ ਜਿਹਨੂੰ ਲਗਾ ਹੀ ਹੈ ਨਹੀਂ, ਜਦੋਂ ਤੱਕ ਅਸੀਂ ਸੁੱਖਾਂ ਦੀ ਇੱਛਾ ਵਿੱਚ ਜਿਉਂਦੇ ਹਾਂ ਉਦੋਂ ਤੱਕ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੈ। ਜਿਸਨੇ ਦੁਨਿਆਵੀ ਸੁੱਖਾਂ ਦੀ ਆਸਾ ਤਿਆਗ ਦਿੱਤੀ ਉਹਨੂੰ ਆਤਮਿਕ ਸੁੱਖ ਮਿਲੇਗਾ। ਜਿਹੜੇ ਦੁਨਿਆਵੀ ਸੁੱਖ ਹਨ ਇਹਨਾਂ ਵਿੱਚ ਰਹਿ ਕੇ, ਹਜ਼ੂਰ ਕਹਿੰਦੇ ਸੁੱਖੋਂ ਉੱਠੇ ਰੋਗ ਪਾਪ ਕਮਾਇਆ, ਸੁੱਖ ਦੇ ਵਿੱਚੋਂ ਰੋਗ ਪੈਦਾ ਹੋਵੇਗਾ, ਪਾਪ ਕਮਾਵੇਗਾ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪਤਿਸ਼ਟਿਆ ਪਿਆਰੇ, ਤਿਸ ਤੇ ਉਪਜਿਆ ਸੋਗ। ਤਾਂ ਹਜ਼ੂਰ ਕਹਿੰਦੇ ਨੇ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ। ਜਿਹੜੇ ਮਨੁੱਖਾ ਸਰੀਰ ਧਾਰ ਕੇ ਬੰਦਗੀ ਕਰਦੇ ਹਨ ਉਹਨਾਂ ਦੇ ਤਿੰਨਾਂ ਤਰ੍ਹਾਂ ਦੇ ਕਰਮ ਖਤਮ ਹੋ ਜਾਂਦੇ ਨੇ। ਪਰਾ ਰੱਬ ਤਾਂ ਭੋਗਦੇ ਨੇ ਸਰੀਰਕ ਤੌਰ ਤੇ ਆਪਣੀ ਮੌਜ ਵਿੱਚ, ਚਾਹੁਣ ਤਾਂ ਮੇੜ ਸਕਦੇ ਨੇ। ਤੇ ਜਿਹੜੇ ਸੰਚਿਤ ਕਰਮ ਹਨ ਤੇ ਕਿਰੇਮਾਨ ਕਰਮ ਹਨ ਇਹ ਉਹਨਾਂ ਨੂੰ ਨਹੀਂ ਭੋਗਣੇ ਪੈਂਦੇ, ਬਾਕੀ ਸਭ ਸੰਸਾਰ ਨੂੰ ਕਰਮਾਂ ਵਿੱਚ ਬੱਝਿਆ ਹੋਇਆ ਆਉਣਾ ਜਾਣਾ ਪਵੇਗਾ। ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਚੱਲਿਆ ਗਿਆ ਬੰਦਗੀ ਦੁਆਰਾ, ਉਹਦੇ ਸੰਚਿਤ ਕਰਮ ਤੇ ਕਿਰੇਮਾਨ ਕਰਮ ਨਸ਼ਟ ਹੋ ਜਾਣਗੇ, ਕਿਉਂਕਿ ਸਰੀਰ ਨਹੀਂ ਧਾਰਨਾ, ਸਰੀਰ ਹੋਣ ਕਰਕੇ ਹੀ ਕਰਮ ਨਾਲ ਹਨ। ਤੇ ਜਦੋਂ ਸਰੀਰਾਂ ਦਾ ਹੀ ਧਾਰਨਾ ਮੁੱਕ ਗਿਆ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਪੜ ਜਾਂਦਾ, ਮੁੱਕ ਜਾਂਦਾ, ਉਹਨਾਂ ਨੂੰ ਨਹੀਂ ਭੋਗਣਾ ਪੈਂਦਾ। ਬਾਕੀ ਤਮਾਮ ਜਿੰਨੇ ਸੰਸਾਰ ਦੇ ਵਿੱਚ ਅਸੀਂ ਜੀਵ ਹਾਂ, ਬੰਦਗੀ ਤੋਂ ਬਿਨਾਂ ਸੱਖਣੇ ਹਾਂ, ਆਤਮ ਗਿਆਨ ਤੋਂ ਉਣੇ ਹਾਂ, ਉਦੋਂ ਤੱਕ ਅਸੀਂ ਕਰਮਾਂ ਦੇ ਵਿੱਚ ਬੱਝੇ ਹੋਏ ਹਾਂ ਔਰ ਕਰਮਾਂ ਦੇ ਅਨੁਸਾਰ ਵਾਹਿਗੁਰੂ ਜੀ ਫਲਵਰਦਾਤਾ ਹੋ ਕੇ ਸਾਨੂੰ ਸਾਡੇ ਕਰਮਾਂ ਦਾ ਫਲ ਭੁਗਤਾ ਰਹੇ ਨੇ। ਜਿਹੜਾ ਵਾਹਿਗੁਰੂ ਦੀ ਗੋਦ ਵਿੱਚ ਜਾਵੜਿਆ ਉਹ ਇਹਨਾਂ ਕਰਮਾਂ ਦੇ ਫਲ ਭੋਗਣ ਤੋਂ ਬਚ ਜਾਏਗਾ, ਬਾਕੀ ਸਭਨਾਂ ਨੂੰ ਭੋਗਣੇ ਪੈਣਗੇ। ਰਹੋ ਵਿਚਾਰ, ਸਤਿਗੁਰੂ ਜੀ ਦੀ ਬਾਣੀ 'ਚ ਇੱਕ ਬਚਨ ਆਇਆ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਮੁੱਖ ਵਾਕ ਬਚਨ ਹੈ। ਹਜ਼ੂਰ ਕਹਿੰਦੇ ਨੇ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾਂ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ जैसे पावक काष्ट भस्मं क्रोध। देखो गुरु नानक साहब किड्डी वड्डी दात लैके आए ने साडे लई नाम दी। हजूर कहिंदे ने कि होर कोई कर्म नहीं जिहड़ा साडे बुरे कर्मां दा फल भोगण तों सानू बचा सके, सिर्फ सेवा सिमरन है। घोर दुखियां घोर भयानक दुख किसे नू चंबड़े होण अपने कर्मां दे मुताबक, अनेक हत्यां अनेका हत्या कतल किए हुए होण किसे मनुख ने, उहनां दा फल भी भोगना पैणा ना, पर बचेगा भोगण तों दस रहना। जन्म दरिद्रं जन्म तो दरिद्री होवे गरीबी मुफलसता मारिया होवे ये भी अपने कर्मां मुताबक हुंदी है। गरीबी जिन्हां ने कंजूसी धारी पिछले जन्म च दान पुन नहीं किया उन्हां दा अत गरीबां दे घर जन्म होवेगा, जिहड़े दानी पुन्नी होणगे उन्हां दा अमीरां दे घर जन्म होवेगा। है भी बंधन रूप ही, जिहड़ा पाप है यह लोहे की बेड़ी है ते जिहड़ा पुन है यह सोने की बेड़ी है। सिमरन तो बिना वाहिगुरु की भगती तो बिना सतगुरु की शरण ग्रहण करन तो बिना जिवें पाप लोहे की बेड़ी है इस तरह पुन भी सोने की बेड़ी है। वह है बेड़ी फसौती है क्योंकि इच्छा सहित किया जिहड़ा दान पुन है वध तो वध सुरग च लै जाएगा जां इस दुनिया का राजा महाराजा सानू बना देगा। पर सियाणे का कथन है भी तपो राज ते राजो नरक, और इसे गल की उदाहरण श्री गुरु ग्रंथ साहिब विचों भी दे रहे ने गुरु अर्जन देव। हजूर कहिंदे ने दानंग परा पूर बेण कुन चंते महीपते विपरीत बुद्धिंग मारत लोक नानक चिरंकाल दुख भोगते। हजूर कहिंदे ने जिन्हां ने परा वड्डा पूर बेण पिछले जन्मां विच दान दिता होवे वह अगले जन्मां च आ के महीपते मही धरती नूं कहिंदे ने धरती दे पते यानी कि जगीरदार मालक बादशाह राजे बन के अपने किते दान दा फल भोगदे तां हन, पर जदों दान भोगण दा समा आउंदा ना ते उह सुखां च पै के विपरीत बुद्धिं उहनां दी बुद्ध चंगे कर्मां वालों उल्ट जांदी है, बुद्ध उल्टी हो जांदी है ते उस उल्टी बुद्धि करके इस मात लोग ते आण के उह जीआं नूं मारदे हन, कतल आदि करते हैं, पाप करते हैं, जुल्म करते हैं। नानक चिरंकाल दुख भोगते उदा फल यह होगा कि चिरकाल तक उन्होंने दुख भोगने पैणगे। आम तौर पर मनुख की जिहड़ी दौड़ है सुरग तक आ भी सुरग च पहुंच जाइए जां इस दुनिया के सुख मिल जाए असी अमीर होइए राजे महाराजे होइए, पर कुछ भी नहीं है। यह गलत पासे मनुख की सोच चली गई जां कुछ लोगों के प्रचार करके जिवें इस्लाम का प्रचार है भी तुसी मुसलमान बन जाओ तुहानू बहिश्त विच सुरग विच 72-72 हूरां मिलणगियां ते अंगूरां दी शराब पीण नूं मिलेगी, यह लालच दिता जांदा। पर साडे सतगुरां ने यह लालच नहीं दिता। हजूर तां कहिंदे ने जाओ तो प्रेम खेलण का चाओ सिर धर तली गली मेरी आओ, कोई लालच नहीं दिता जांदा। हजूर तां कहिंदे ने सुरग वास ना बांछी है डरी है ना नरक निवास, होना है सो होई है मने ना कीजा आस, रमैया गुण गाई है जाते पाई है परम निदान। हुण मैं भी तुहानूं तुहाडी खुशामद कर सकदा ते दान पुन तुसी करदे हो बड़े चंगे हो बड़े चंगे हो, नहीं सतगुरु बाणी च बचन जो कहिंदे ओही दसांगा बेनती करांगा। हजूर कहिंदे ने पुन दान जो बीज दे सब धर्म राय कै जाई, बिन सतगुरु जमकाल ना छोड़ी दूजा पाए खुआई। नाम नूं छड के जिन्हां दान पुन दा बीज बीजिया कला धर्मराज की कचहरी च पेश कीते जाणगे, बिना सच्चे गुरु तो धर्मराज दा पंजा नहीं सिरों लथना। द्वैत भाव च लगे हुए ने क्योंकि दुनियावी सुखां दी इच्छा विच हन, दुनियावी सुख दूजा भाव है। आत्म ज्ञान की पद्धति तक जदों तक मनुख नहीं पहुंचदा उदों तक छुटकारा नहीं। इस वास्ते हजूर दे बचने भी ने भई सुंदर सेज अनेक सुख रस भोगण पूरे, ग्रह सोयन चंदन सुगंध लाए मोती हीरे, मन इशे सुख माणदा किश नाहे विसूरे, सो प्रभ चेतना आवे बिष्टा के कीरे, बिन हर नाम ना शांत होए कित बिद मन तीरे। महाराज कहिंदे रब दा नाम तेरे कोल है नहीं ना, भावे सुंदर शेजा होण तेरे वास्ते बराजण लई मखमली शेजा अनेकां प्रकार दे दुनियावी शरीरक सुख मिल जाण, रस कस भोगण नूं मिल जाण, अनेकां प्रकार दी शराब पीण नूं मिल जाए तैनूं, ਤੇ ਸੋਨੇ ਦੇ ਮਹੱਲਾ ਚ ਤੇਰਾ ਵਾਸਾ ਹੋਵੇ, ਚੰਦਨ ਦੀ ਸੁਗੰਧੀ ਆਉਂਦੀ ਹੋਵੇ ਤੇਰੇ ਮਹੱਲਾ ਵਿੱਚੋਂ, ਚੰਦਨ ਛਿੜਕਿਆ ਹੋਇਆ ਹੋਵੇ, ਮੋਤੀਆਂ ਹੀਰਿਆਂ ਦੀਆਂ ਲੜੀਆਂ ਲਟਕਾਈਆਂ ਹੋਣ ਤੇਰੇ ਮਹਿਲਾਂ ਵਿੱਚ, ਮਨ ਦੀ ਇੱਛਾ ਦੇ ਮੁਤਾਬਕ ਸਰੀਰਕ ਸੁੱਖ ਮਾਣਦਾ ਹੋਵੇ, ਕਿਸੇ ਤਰ੍ਹਾਂ ਦਾ ਚਿੰਤਾ ਝੋਰਾ ਨਾ ਹੋਵੇ, ਨੌਕਰ ਚਾਕਰ ਅਹਿਲਕਾਰ ਤੇਰੇ ਆਲੇ ਦੁਆਲੇ ਹੋਣ, ਪਰ ਜੇ ਉਹ ਪਰਮਾਤਮਾ ਚਿੱਤ ਵਿੱਚ ਚੇਤੇ ਨਹੀਂ ਆਉਂਦਾ ਤੇ ਗੰਦਗੀ ਦੇ ਕੀੜੇ ਤੋਂ ਵੱਧ ਤੇਰੀ ਕੋਈ ਪਰਿਭਾਸ਼ਾ ਨਹੀਂ। ਹਜ਼ੂਰ ਕਹਿੰਦੇ ਨੇ ਸਿਮਰਨ ਤੋਂ ਬਿਨਾਂ ਇੰਨੇ ਸੁੱਖਾਂ ਦਾ ਮਾਲਕ ਗੰਦਗੀ ਦਾ ਕੀੜਾ ਸਾਡੀ ਨਜ਼ਰ ਵਿੱਚ, ਗੁਰੂ ਅਰਜਨ ਸਾਹਿਬ ਦੀ ਨਜ਼ਰ ਵਿੱਚ। ਕਿਉਂ ਮਹਾਰਾਜ ਇੰਝ ਕਿਉਂ ਕਹਿੰਦੇ ਹੋ? ਤਾਂ ਹਜ਼ੂਰ ਕਹਿੰਦੇ ਨੇ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ, ਬਿਨਾਂ ਹਰੀ ਦੇ ਨਾਮ ਤੋਂ ਮਨ ਵਿੱਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ। ਲੱਭੋ ਖਾਂ ਭਲਾ ਦੀਵਾ ਲਾ ਕੇ ਦੁਨੀਆਂ ਸੰਸਾਰ ਵਿੱਚੋਂ ਰੱਬ ਦੇ ਨਾਂ ਤੋਂ ਬਿਨਾਂ ਕਿਸੇ ਦੇ ਅੰਦਰ ਟਕਾ ਹੈਗਾ? ਕਿਸੇ ਦੇ ਅੰਦਰ ਸ਼ਾਂਤੀ ਹੈ? ਕਿਸੇ ਦੇ ਅੰਦਰਲਾ ਸਕੂਨ ਤੇ ਸੁੱਖ ਹੈ ਕਿਸੇ ਕੋਲ? ਨਹੀਂ, ਚਿਹਰੇ ਹੀ ਦੱਸ ਰਹੇ ਨੇ ਸੰਸਾਰ ਦੇ ਵੀ ਅੰਦਰ ਟਕਾ ਹੈ ਨਹੀਂ, ਅੰਦਰ ਸ਼ਾਂਤੀ ਹੈ ਨਹੀਂ। ਜੇ ਕੋਈ ਬੈਠਾ ਹੋਇਆ ਵਿਹਲਾ ਤਾਂ ਵੀ ਮਨ ਦੁਰੰਗੇ ਲਾਉਂਦਾ ਫਿਰਦਾ, ਕਿੱਥੇ ਟਕਾ ਕਿੱਥੇ ਸ਼ਾਂਤੀ? ਰਹੋ ਵਿਚਾਰ ਤੇ ਜਿਨ੍ਹਾਂ ਦੇ ਪੱਲੇ ਨਾਮ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜੈਤ ਸ੍ਰੀ ਰਾਗ ਦੀ ਪੌੜੀ ਉਚਾਰਨ ਕਰਦੇ ਨੇ। ਕਹਿੰਦੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਬਸਦਾ ਹੋਏ ਟੁੱਟੀ ਫੁੱਟੀ ਝੌਂਪੜੀ ਵਿੱਚ, ਸਰੀਰ ਦੇ ਚੀਰ ਬਸਤਰ ਸਭ ਪਾਟੇ ਹੋਏ ਹੋਣ, ਲੀਰਾਂ ਲਮਕਦੀਆਂ ਹੋਣ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਨਾ ਉਹਦੀ ਜਾਤ ਨੂੰ ਕੋਈ ਜਾਣਦਾ, ਲੋਕ ਜਾਤ ਦਾ ਹੀ ਮਾਣ ਚੱਕੀ ਫਿਰਦੇ ਸੀ ਵੱਡੀ ਜਾਤ ਵਾਲੇ। ਨਾ ਪਤ ਪਾਤ ਸ਼੍ਰੇਣੀ ਚੰਗੀ ਹੋਵੇ, ਨਾ ਇੱਜ਼ਤ ਹੋਵੇ, ਨਾ ਆਦਰ ਹੋਵੇ, ਸਨਮਾਨ ਹੋਵੇ ਦੁਨੀਆਂ ਵਿੱਚ। ਉਦਿਆਨ ਬੀਆਬਾਨ ਉਜਾੜ ਚ ਭਰਮਦਾ ਭਟਕਦਾ ਹੋਵੇ, ਮਿੱਤਰ ਨਾ ਇੱਠ ਧਨ ਰੂਪ ਹੀਣ ਕਿਸ਼ ਸਾਗ ਨਾ ਸਿੰਨਾ, ਨਾ ਕੋਈ ਦਾ ਮਿੱਤਰ ਨਾ ਇੱਠ ਪਿਆਰਾ, ਧਨ ਵੀ ਉਹਦੇ ਕੋਲ ਨਾ ਹੋਵੇ, ਰੂਪ ਵੀ ਚਿਹਰੇ ਦਾ ਸੋਹਣਾ ਨਾ ਹੋਵੇ, ਰੂਪ ਤੋਂ ਵੀ ਭਾਵੇਂ ਕੁਰੂਪ ਹੋਵੇ, ਕਾਲਾ ਰੰਗ ਹੋਵੇ ਭਾਵੇਂ, ਚਿਹਰਾ ਮੋਹਰਾ ਵਿੰਗਾ ਟੇਢਾ ਹੀ ਹੋਵੇ ਭਾਵੇਂ, ਮਿੱਤਰ ਨਾ ਇੱਠ ਧਨ ਰੂਪ ਹੀਣ ਕਿਸ਼ ਸਾਕ ਨਾ ਸੰਨਾ, ਕੋਈ ਸਕਾ ਸੰਬੰਧੀ ਉਹਦੇ ਨੇੜੇ ਨਾ ਲੱਗਦਾ ਹੋਵੇ। ਤਾਂ ਮਹਾਰਾਜ ਕਹਿੰਦੇ ਨੇ ਫਿਰ ਵੀ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਉਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਭਿੱਜਿਆ ਹੋਇਆ ਤੇ ਸਾਡੀ ਨਜ਼ਰ ਵਿੱਚ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਇਸ ਵਾਸਤੇ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਇਹੋ ਜਿਹੇ ਗੁਰਮੁਖ ਜਿਹਦੇ ਬਸਤਰ ਪਾਟੇ ਹੋਣ, ਝੁੱਗੀ ਚ ਵਸਦਾ ਹੋਏ, ਉਜਾੜ ਬੀਆਬਾਨ ਚ ਹੋਵੇ, ਕੋਈ ਸਕਾ ਸੰਬੰਧੀ ਮਿੱਤਰ ਦੋਸਤ ਨੇੜੇ ਨਾ ਲੱਗਦਾ ਹੋਏ, ਕੋਈ ਉਹਦੀ ਜਾਣ ਪਛਾਣ ਦੁਨੀਆਂ ਤੇ ਨਾ ਹੋਵੇ, ਪਰ ਮਹਾਰਾਜ ਕਹਿੰਦੇ ਉਹਦੇ ਹਿਰਦੇ ਚ ਹੋਵੇ ਨਾਮ ਪਰਮੇਸ਼ਰ ਦਾ, ਜੇ ਉਹਦੀ ਚਰਨ ਧੂੜ ਲੋਕ ਪ੍ਰਾਪਤ ਕਰ ਲੈਣ ਤੇ ਚਰਨ ਧੂੜ ਨਾਲ ਹੀ ਉਧਰ ਜਾਣਗੇ, ਪਰਮਾਤਮਾ ਪ੍ਰਸੰਨ ਹੋਵੇਗਾ। ਆਪਣੇ ਕੋਲੋਂ ਨੀ ਮੈਂ ਕਹਿ ਰਿਹਾ, ਵੇਖੋ ਗੁਰੂ ਗ੍ਰੰਥ ਸਾਹਿਬ ਚ ਇਹ ਵੀ ਬਚਨ ਲਿਖਿਆ ਹੋਇਆ ਭਈ ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਰੱਬ ਦਾ ਸੰਤ ਹੋਵੇ ਸਹੀ ਕੋਈ, ਉਹਨੂੰ ਜੀਓ ਕਹਿ ਕੇ ਆਓ ਜੀਓ ਆਓ ਜੀ ਸਨਮਾਨ ਦਿਓ, ਤਾਂ ਇੰਨੀ ਗੱਲ ਨਾਲ ਜਨਮਾਂ ਦੀ ਪੁੱਛਗਿੱਛ ਨਹੀਂ ਹੋਵੇਗੀ। ਰੱਬ ਦਾ ਨਾਮ ਸੰਤ ਨੇ ਜਪਿਆ, ਪਰ ਤੁਸੀਂ ਸੰਤ ਅੱਗੇ ਝੁਕਦੇ ਹੋ, ਸਨਮਾਨ ਦਿੰਦੇ ਹੋ, ਤੁਹਾਨੂੰ ਜਮਾਂ ਦੀ ਪੁੱਛਗਿੱਛ ਨਹੀਂ ਹੋਵੇਗੀ। ਐਸਾ ਵੇਹ ਵਾਹਿਗੁਰੂ ਦਾ ਨਾਮ ਹੈ। ਸੋ ਮੈਂ ਜ਼ਿਕਰ ਕਰ ਰਿਹਾ ਸੀ, ਹਜ਼ੂਰ ਕਹਿੰਦੇ ਨੇ ਘੋਰ ਭਿਆਨਕ ਦੁੱਖ ਚੰਬੜੇ ਹੋਏ ਹੋਣ, ਅਨੇਕਾਂ ਹੱਤਿਆ ਕੀਤੀਆਂ ਹੋਣ, ਜਨਮ ਤੋਂ ਦਰਿਦਰੀ ਹੋਵੇ, ਬੜੇ ਬਖਿਆਦ ਝਗੜੇ ਗਲ ਵਿੱਚ ਪਏ ਹੋਣ, ਕਾਮ ਕ੍ਰੋਧ ਮੋਹ ਲੋਭ ਹੰਕਾਰ ਦਾ ਗਲਬਾ ਹੋਵੇ, ਜੇ ਇਹੋ ਜਿਹਾ ਵਿਅਕਤੀ ਵੀ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਜਾਏ ਤਾਂ ਉਹਦੇ ਗਲੋਂ ਸਾਰਾ ਕੁਝ ਲੈ ਸਕਦਾ, ਗਰੀਬੀ ਵੀ ਉੱਡ ਜਾਏਗੀ, ਦੁੱਖ ਵੀ ਚਲੇ ਜਾਣਗੇ ਤੇ ਹੱਤਿਆ ਕਤਲਾਂ ਦੇ ਫਲ ਵੀ ਭੋਗਣ ਤੋਂ ਬਚ ਜਾਏਗਾ ਹਰੀ ਦਾ ਨਾਮ ਸਿਮਰਨ ਕਰਕੇ। ਤੇ ਸਿੱਖਾਂ ਨੇ ਕਿਹਾ ਮਹਾਰਾਜ ਕੋਈ ਦ੍ਰਿਸ਼ਟਾਂਤ ਦਿਓ ਭਲਾ। ਤਾਂ ਹਜ਼ੂਰ ਕਹਿੰਦੇ ਦ੍ਰਿਸ਼ਟਾਂਤ ਦਿੰਦੇ ਆ, ਜੈਸੇ ਪਾਵਕ ਕਾਸ਼ਟ ਭਸਮ ਕ੍ਰੋਧ, ਜਿਹੜੀ ਪਾਵਕ ਅੱਗ ਹੈ ਜਿਸ ਵਕਤ ਬਲ ਪਵੇ, ਜਦੋਂ ਭਾਂਬੜ ਮੱਚ ਜਾਣ ਤੇ ਉਸ ਬਲਦੀ ਹੋਈ ਅੱਗ ਦੇ ਉੱਪਰ ਜਿੰਨੀਆਂ ਮਰਜ਼ੀ ਲੱਕੜਾਂ ਭਾਰਾਂ ਦੇ ਭਾਰ ਸੁੱਟੀ ਜਾਓ, ਸਾਰੀਆਂ ਲੱਕੜਾਂ ਨੂੰ ਸਾੜ ਸਾੜ ਕੇ ਦਗਦ ਕਰੀ ਜਾਵੇਗੀ। ਇਸੇ ਤਰ੍ਹਾਂ ਜਿਸ ਦੇ ਹਿਰਦੇ ਅੰਦਰ ਬ੍ਰਹਮ ਅਭਿਆਸ ਦੀ ਅਗਨੀ ਪ੍ਰਜਵਲਿਤ ਹੋ ਗਈ, ਜਿਸ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਨਾਮ ਦਾ ਖੰਡਾ ਖੜਕਣ ਲੱਗ ਪਿਆ, ਜਿਸ ਦੇ ਹਿਰਦੇ ਅੰਦਰ ਅਜਾਪਾ ਜਾਪ ਹੋਣ ਲੱਗ ਪਿਆ, ਉਸ ਗੁਰਮੁਖ ਦੇ ਪਿਛਲੇ ਸਭ ਕਰਮ ਖੰਡਿਤ ਹੋ ਜਾਂਦੇ ਨੇ। ਨਾਮ ਐਸੀ ਦੌਲਤ ਹੈ ਸਭ ਪਾਪ ਬਖਸ਼ਾ ਦਿੰਦਾ। ਉਦਾਹਰਣ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਮਕੌਰ ਸਾਹਿਬ ਦੇ ਜੰਗ ਤੋਂ ਬਾਅਦ ਮਾਛੀ ਵਾਲਿਓ ਹੁੰਦੇ ਹੋਏ ਮਾਲਵੇ ਵਿੱਚ ਦੀਨਾ ਕਾਂਗੜ ਪਿੰਡ ਹਨ, ਦੋ ਦੀਨੇ ਕਲਗੀਧਰ ਜੀ ਆਏ। ਇੱਥੇ ਤਿੰਨ ਸਕੇ ਭਰਾਵਾਂ ਨੇ ਬੜੀ ਭਾਰੀ ਸੇਵਾ ਕੀਤੀ, ਭਾਈ ਲਖਮੀਰ, ਸ਼ਮੀਰ ਤੇ ਤਖਤਮਲ। ਇਹ ਸਾਖੀ ਤਾਂ ਲੰਬੀ ਹੈ ਬਹੁਤ। ਇਹਨਾਂ ਦਾ ਮਾਮਾ ਪੰਜ ਪੀਰਾਂ ਦਾ ਪਾਸ਼ਕ ਸੀ, ਇਹਨਾਂ ਦਾ ਨਿਸ਼ਚਾ ਡੁਲਾ ਦਿੰਦਾ ਸੀ, ਪਰ ਇਹਨਾਂ ਤਿੰਨਾਂ ਭਰਾਵਾਂ ਵਿੱਚੋਂ ਸ਼ਮੀਰ ਬਹੁਤ ਜ਼ਿਆਦਾ ਸ਼ਰਧਾਲੂ ਸੀ ਤੇ ਸਤਸੰਗੀ ਹੋਣ ਕਰਕੇ ਰੋਜ਼ ਹਜ਼ੂਰ ਦੇ ਬਚਨ ਸੁਣਨ ਕਰਕੇ ਉਹਨੇ ਕਮਾਏ ਅਮਲ ਚ ਲੈ ਆਉਂਦੇ ਤੇ ਸੇਵਾ ਬੜੀ ਕਰਦਾ ਸੀ। ਹਜ਼ੂਰ ਕਹਿਣ ਲੱਗੇ, ਭਾਈ ਸ਼ਮੀਰ ਤੂੰ ਗੁਰਮੁਖਾ ਸਾਡੀ ਸੇਵਾ ਬਹੁਤ ਕੀਤੀ, ਕੁਛ ਮੰਗ। ਕਹਿੰਦਾ, ਮਹਾਰਾਜ ਮੇਰਾ 84 ਦਾ ਗੇੜਾ ਕੱਟ ਦਿਓ। ਹਜ਼ੂਰ ਕਹਿਣ ਲੱਗੇ, ਜੇ ਕਰਮਾਂ ਦਾ ਹਿਸਾਬ ਕਿਤਾਬ ਬਹੁਤ ਪਿਆ, ਐਡੀ ਛੇਤੀ ਇਹ ਜੰਮਣ ਮਰਨ ਨਹੀਂ ਤੇਰਾ ਮੁੱਕ ਸਕਦਾ। ਕਹਿਣ ਲੱਗਾ, ਮਹਾਰਾਜ ਹੋਰ ਮੈਂ ਮੰਗਣਾ ਨਹੀਂ ਕੁਝ ਵੀ। ਫਿਰ ਵੀ ਨਿਸ਼ਚਾ ਨਹੀਂ ਡੋਲਿਆ, ਹਜ਼ੂਰ ਚੁੱਪ ਕਰ ਗਏ ਤੇ ਫਿਰ ਵੀ ਸੇਵਾ ਕਰਦਾ ਰਿਹਾ। ਕੁਝ ਦਿਨਾਂ ਬਾਅਦ ਫਿਰ ਕਿਹਾ ਕਲਗੀਧਰ ਪਾਤਸ਼ਾਹ ਨੇ, ਕਹਿਣ ਲੱਗਾ ਮਹਾਰਾਜ ਮੈਂ ਮੰਗਿਆ ਸੀ, ਤੇ ਮਹਾਰਾਜ ਫਿਰ ਚੁੱਪ ਕਰ ਗਏ। ਤੀਜੀ ਦਫ਼ਾ ਕਲਗੀਧਰ ਪਾਤਸ਼ਾਹ ਨੇ ਫਿਰ ਕਿਹਾ, ਸ਼ਮੀਰ ਕੁਝ ਮੰਗ ਲੈਣਾ ਸੀ, ਅਸੀਂ ਅੱਗੇ ਚਲੇ ਜਾਣਾ। ਕਹਿੰਦਾ, ਮਹਾਰਾਜ ਮੈਂ ਮੰਗਿਆ ਸੀ ਕਿ 84 ਦਾ ਗੇੜਾ ਕੱਟ ਦਿਓ। ਹਜ਼ੂਰ ਕਹਿਣ ਲੱਗੇ, ਸ਼ਾਬਾਸ਼, ਪਰ ਅੰਮ੍ਰਿਤ ਛਕੋ, ਸਾਡਾ ਵਚਨ ਮੰਨੋ। ਪੰਜਾਂ ਪਿਆਰਿਆਂ ਦੁਆਰਾ ਭਾਈ ਸ਼ਮੀਰ ਨੇ ਅੰਮ੍ਰਿਤ ਛਕਿਆ, ਸ਼ਮੀਰ ਸਿੰਘ ਬਣਿਆ। ਘਰ ਚਲਿਆ ਗਿਆ ਤੇ ਸੁਪਨਾ ਆਉਣ ਲੱਗ ਪਿਆ। ਸੁਪਨੇ 'ਚ ਕਦੇ ਡੱਡੂ ਬਣਦਾ, ਕਦੇ ਕੱਛੂ ਬਣਦਾ, ਕਦੇ ਸੱਪ, ਕਦੇ ਕਿਰਲਾ, ਕਦੇ ਕੁਛ। 150 ਜਨਮ ਸੁਪਨੇ 'ਚ ਧਾਰਿਆ ਸ਼ਮੀਰ ਨੇ, 150 ਜਨਮ। ਅਖੀਰਲਾ ਜਨਮ ਹੋਇਆ ਚੰਡਾਲਾਂ ਦੇ ਘਰ ਵਿੱਚ ਤੇ ਕਾਲ ਪੈ ਗਿਆ। ਅਸਲ ਅੱਖਰ ਜਿਹੜਾ ਦੁਕਾਲ ਹੈ, ਸੁਕਾਲ ਚੰਗੇ ਸਮੇਂ ਨੂੰ ਕਹਿੰਦੇ ਨੇ, ਜਦੋਂ ਧਨ ਧਾਮ ਬਹੁਤਾ ਹੋਵੇ, ਫਸਲਾਂ ਬਹੁਤ ਹੋਣ, ਤੇ ਕਾਲ ਆਮ ਸਧਾਰਨ ਸਮਾਂ, ਤੇ ਦੁਕਾਲ ਹੁੰਦਾ ਜਦੋਂ ਧਨ ਧਾਮ ਬਹੁਤ ਘੱਟ ਜਾਏ, ਮੀਂਹ ਆਦਿਕ ਨਾ ਪਵੇ, ਫਸਲਾਂ ਨਾ ਹੋਣ, ਬੇਰੁਜ਼ਗਾਰੀ ਛਾ ਜਾਏ, ਗਰੀਬੀ ਆ ਜਾਏ ਲੋਕਾਂ 'ਤੇ, ਉਹਨੂੰ ਕਹਿੰਦੇ ਦੁਕਾਲ। ਇਉਂ ਦੁਕਾਲ ਪੈ ਗਿਆ, ਪਰਿਵਾਰ ਨੂੰ ਲੈ ਕੇ ਉਜਾੜ ਚਲਿਆ ਗਿਆ। ਬਿਰਸ਼ ਤੇ ਚੜ੍ਹ ਕੇ ਪੀਲੂ ਤੋੜ ਕੇ ਸੁੱਟਦਾ ਹੇਠਾਂ ਤੇ ਨਾਲੇ ਆਪ ਖਾਂਦਾ, ਤੇ ਪੈਰਾਂ ਵਾਲੀ ਟਾਹਣੀ ਟੁੱਟ ਗਈ, ਹੱਥਾਂ ਵਾਲੀ ਵੀ ਕਮਜ਼ੋਰ ਸੀ, ਉਹ ਵੀ ਟੁੱਟ ਗਈ, ਤੇ ਸ਼ਮੀਰ ਸਿੰਘ ਡਿੱਗ ਪਿਆ ਸੁਪਨੇ 'ਚ। ਤੇ ਬਾਅਦ ਜਾਗ ਖੁੱਲ ਗਈ। ਜਿਸ ਵੇਲੇ ਸ਼ਮੀਰ ਸਿੰਘ ਕਿਰਿਆ ਸੋਧਣ ਲਈ ਗਿਆ, ਪੀਲੂ ਦੇ ਬੀਜ ਵੇਖੇ, ਦਾਤਣ ਕੀਤੀ, ਜਦੋਂ ਦੰਦ ਸਾਫ਼ ਕੀਤੇ, ਦਾੜਾਂ 'ਚੋਂ ਬੀਜ ਨਿਕਲੇ, ਬੜਾ ਹੈਰਾਨ ਹੋਇਆ ਵੀ ਇਹ ਸੁਪਨਾ ਸੀ ਕਿ ਪ੍ਰਤੱਖ। ਕਲਗੀਧਰ ਪਾਤਸ਼ਾਹ ਦੇ ਪਾਸ ਆਇਆ ਦਰਬਾਰ 'ਚ, ਹੈਰਾਨੀ ਜੀ ਵਾਲੀ ਅਵਸਥਾ 'ਚ ਬੈਠਾ। ਮਹਾਰਾਜ ਸਾਹਿਬ ਨੇ ਉਠਾਇਆ, ਸ਼ਮੀਰ ਸਿੰਘ ਉੱਠ, ਤੇਰੇ ਚਿਹਰੇ 'ਤੇ ਬੜੇ ਹਾਵ ਭਾਵ ਹੋਰ ਤਰ੍ਹਾਂ ਦੇ ਹਨ, ਹੈਰਾਨੀ ਜੀ ਵਾਲੇ, ਕੀ ਗੱਲ? ਕਹਿਣ ਲੱਗਾ, ਮਹਾਰਾਜ ਇਹ ਖੇਡ ਵਾਪਰੀ, ਪਰ ਮੈਂ ਹੈਰਾਨ ਇਸ ਗੱਲੋਂ ਹਾਂ ਕਿ ਸੁਪਨਾ ਸੀ ਕਿ ਪ੍ਰਤੱਖ, ਆਇਆ ਸੁਪਨਾ ਪਰ ਦਾੜਾਂ 'ਚੋਂ ਬੀਜ ਨਿਕਲੇ। ਮਹਾਰਾਜ ਕਹਿਣ ਲੱਗੇ, ਸ਼ਮੀਰ ਸਿੰਘਾ, ਤੇਰੇ ਸੰਤੋਖ ਨੂੰ ਭਾਗ ਲੱਗੇ ਨੇ, ਤੂੰ ਸੇਵਾ ਬੜੀ ਕੀਤੀ, ਸੰਤੋਖ ਧਾਰ ਕੇ ਦੁਨੀਆਂ ਦੇ ਪਦਾਰਥ ਨਹੀਂ ਮੰਗੇ, ਆਪਣਾ 84 ਦਾ ਗੇੜਾ ਕੱਟਣਾ ਚਾਹੁੰਦਾ ਸੀ। ਔਰ ਵੇਖੋ, ਗੁਰੂ ਪੂਰਾ, ਸਿੱਖ ਦੀ ਸ਼ਰਧਾ ਪੂਰੀ ਹੈ, ਭਾਵਨਾ ਪੂਰੀ ਹੈ, ਸੇਵਾ ਕਰਨੀ ਛੱਡੀ ਨਹੀਂ, ਤੇ ਤੀਜਾ ਗੁਰੂ ਦਾ ਬਚਨ ਮੰਨਿਆ। ਜਦੋਂ ਗੁਰੂ ਦਾ ਬਚਨ ਮੰਨ ਲਿਆ, ਅੰਮ੍ਰਿਤ ਛਕ ਲਿਆ, ਤੇ ਸਤਿਗੁਰੂ ਜੀ ਕਹਿਣ ਲੱਗੇ, 150 ਜਨਮ ਤੂੰ ਧਾਰਨੇ ਸਨ ਸ਼ਮੀਰ ਸਿੰਘਾ, 150 ਜਨਮ, ਅਸੀਂ ਕਾਲ ਥੋੜਾ ਕਰਕੇ ਰਾਤ ਦੇ ਸਮੇਂ 'ਚ 150 ਜਨਮ ਨਿਬੇੜਤਾ ਤੇਰਾ। ਐਸੀ ਦਾਤ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਮਿਲੇਗੀ, ਹੋਰ ਦਾਨ ਪੁੰਨ ਹੋਰ ਕਰਮ ਕਰਨ ਦੇ ਨਾਲ ਉਹ ਦਾਤ ਨਹੀਂ ਮਿਲੇਗੀ। ਸੰਤੋਖ ਧਾਰ ਕੇ ਗੁਰੂ ਦੀ ਸੇਵਾ ਕਰਨ ਦੇ ਨਾਲ ਤੇ ਸਿਮਰਨ ਕਰਨ ਦੇ ਨਾਲ ਜਦੋਂ ਕੋਈ ਇਸ ਕਿਰਪਾ ਦਾ ਪਾਤਰ ਬਣ ਜਾਏਗਾ, ਦੁਨਿਆਵੀ ਖਾਹਿਸ਼ਾਂ ਦਾ ਤਿਆਗ ਹੋ ਜਾਏਗਾ, ਜਿਗਿਆਸੂ ਬਣ ਜਾਏਗਾ, ਤੇ ਸਤਿਗੁਰੂ ਰਹਿਮਤ ਕਰਕੇ ਆਤਮ ਗਿਆਨ ਬਖਸ਼ ਦੇਣਗੇ, ਉਦੋਂ ਫਿਰ ਛੁਟਕਾਰਾ ਹੋਵੇਗਾ ਕਰਮਾਂ ਤੋਂ। ਨਹੀਂ ਤਾਂ ਉਦੋਂ ਤੱਕ ਅਸੀਂ ਆਪਣੇ ਕਰਮਾਂ ਦੇ ਮੁਤਾਬਕ ਵਾਹਿਗੁਰੂ ਵੱਲੋਂ ਦਿੱਤਾ ਹੋਇਆ ਫਲ ਭੋਗ ਰਹੇ ਹਾਂ। ਇਸ ਕਰਕੇ ਵਾਹਿਗੁਰੂ ਜੀ ਕਰਮ ਵਿਧਾਤਾ ਹਨ, ਸਾਡੇ ਕਰਮਾਂ ਦੇ ਅਨੁਸਾਰ ਫਲ ਵਰਦਾਤਾ ਹੋ ਕੇ ਸਾਨੂੰ ਕਰਮਾਂ ਦਾ ਫਲ ਭੁਗਤਾ ਰਹੇ ਨੇ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।